ते लो। फिर आज ए 1984 सिख नसल कुशीदा केस मेरे जागरूक अमन पसंद दलेर ते सच्चाई दे डट के पैरा देन वाले देशवासियां दे जमीरा दी कचहरी विच रख रहे हां। हम वतनों तुसी सब जज बन के फैसला करियो कि की 1984 सिख नसल कुशी दे कातला नू सजा होनी चाहिदी है कि नहीं। मेरे देश की जनता नू पता होना चाहिदा है 1984 दा कड़वा सच, ताकि दोबारा सानू कोई गुमराह ना कर सके। देशवासियों, तुहाडे जमीरा दी कचहरी विच ए सच्चाई ते तथ्यां ते आधारित केस रख रहे ने सरदार हरविंदर सिंह जी फुलका, जो कि सुप्रीम कोर्ट दे मशहूर सीनियर वकील हन ते 1984 तो लैके अज तक 1984 दी नसलकुशी दे बारे सब तो वध जानकारी रखदे हन। सरदार हरविंदर सिंह फूलका ते मनोज मिट्टा जी, जो कि टाइम्स ऑफ इंडिया विच सीनियर एडिटर हन, ने मिल के एक किताब लिखी है, जदों एक दरखत ने दिल्ली हिलाई। उस किताब विचों फैक्ट्स पढ़ के ते पीड़ित रूहां नाल मिलन तो बाद उदों दे सच ते आधारित ते उन्हां दीयां फीलिंग्स नूं दर्शाउंदियां गीत भी कड़वे हो सकते ने। हाँ जी फुलका जी, 31 अक्टूबर 1984 नूं प्राइम मिनिस्टर इंदिरा गांधी की मौत तो बाद दिल्ली ते वक्-वक् स्टेट्स ते शहरां विच सिख कौम नाल जो वापरिया, कि वह दंगे सन या सिखां दी नसलकुशी?
ये दंगे नहीं सी, एक कतलेआम सी, एक जीनोसाइड सी, सोची समझी साजिश के तहत कि एक भी सिख नूं इत्थे छड्डिया ना जावे। दंगियां दे विच कोई कल्ला दकल्ला बंदा देख के उहदे ते हमले किए जाते, दंगे उतों शुरू होंदे आ। पर इत्थे जो पहला हमला किसी भी सिख ते होया, वह देश का राष्ट्रपति सी। जदों ज्ञानी जैल सिंह का काफिला एयरपोर्ट तो आके ऑल इंडिया इंस्टीट्यूट ऑफ मैडिकल साइंस वाल जा रहा है, जिथे कि इंदिरा गांधी की बॉडी रखी हुई सी, तो तकरीबन 4:30 बजे का टाइम है, सारे उत्थे पुलिस की मौजूदगी दे उत्ते उस काफले दे उत्ते हमला होया। उसके बॉडीगार्ड नूं सट्टां मारियां गईयां, उहदे सिर दे उपर सट्टां आईयां और उहदी पग उतार दित्ती गई। उहदे काफले दी जो लास्ट कार सी, उसके प्रेस सैकटरी त्रिलोचन सिंह की कार, उसके शीशे तोड़ दिए गए और पुलिस की मौजूदगी दे विच पुलिस ने अरैसट करना, तो दंगइयां नूं छड्डो, उन्हां नूं रोकण की भी कोशिश नहीं की। ज्ञानी जैल सिंह अद्धा घंटा हस्पताल दे विच रहे, अद्धे घंटे तो बाद जदों बाहर निकले तो दूजी आरी फिर हमला होया। उत्थे सारी कांग्रेस की लीडरशिप मौजूद सी, राजीव गांधी उत्थे मौजूद सी और सारे मिनिस्टर उत्थे मौजूद सी। एक भी बंदे ने यह नहीं कहा कि यह हमले गलत आ और इनू रोकया जाए। पुलिस, CRP, सारी फोर्स उत्थे मौजूद सी, किसी ने रोकन की कोशिश नहीं की, एक भी बंदे नू अरेस्ट नहीं किया।
गौर करो, राष्ट्रपति ज्ञानी जैल सिंह ते 31 अक्टूबर नू होए हमले तो बाद जदों 1 नवंबर 1984 नू लेखक पतवंत सिंह, एयर चीफ मार्शल अर्जुन सिंह, लेफ्टिनेंट जनरल JS अरोड़ा जदों राष्ट्रपति नू मिले ते बेकसूर झटकाए जा रहे सिखां दी सार लैण लई कहा, ते राष्ट्रपति ने भी हथ खड़े कर दिते ते कहा कि मेरे को दखल देण दीआं शक्तियां नहीं हन।
इस गल तो एक बड़ा सीधा सुनेहा उस समय दी सरकार ने भेज दिता सारे देश विच कि कोई भी सिख जिस मर्जी वड्डी तो वड्डी पदवी ते होवे उहनू बख्शियो ना, उहनू छड्डियो ना। और दूजी गल कि पुलिस जिहड़ी खड़ी आ, चाहे जिन्नी मर्जी पुलिस उत्थे मौजूद होवे, तुसीं डरना नहीं, पुलिस तुहाडी मदद वास्ते खड़ी आ, पुलिस तुहाडे ते एक्शन लई नहीं खड़ी। और तीजा सुनेहा पुलिस वालियां नूं सी कि इन्हां नूं खुली छुट्टी आ, जिहनूं मर्जी मारन, तो चुप करके खड़े रहो। और यह सुनेहा ऐसा गया कि जदों 1 तरीक नूं सवेरे कतलेआम पूरा शुरू होया और जिथे जिथे दिल्ली दे विच सिखां ने अपने आप नूं बचाउण दी कोशिश कीती, उत्थे उत्थे पुलिस दीआं गड्डियां नाल दी नाल CRP दीआं गड्डियां, ट्रकां दे ट्रक पहुँच गए और जाके सिखां नूं गिरफ्तार किया। दंगइयां नूं कुछ नहीं कहा। कल्याणपुरी दा इलाका जिथे कि सिकलीगर सिख रहिंदे सी, जिन्हां दा पेशा हथियार बनाना और उन्हां दी रवाज सी घरां विच हथियार रखना, उन्हां ने जदों दंगइयां ने हमला किया, उत्थे दा लोकल कौंसलर उन्हां नूं लीड कर रहा सी दंगइयां नूं, उन्हां ने बंदूकां कढ के अंदरों फायरिंग शुरू कर दित्ती, तो सारे दंगइये दौड़ गए। ਉਸ ਤੋਂ ਮਗਰੋਂ ਡੀ ਸੀ ਪੀ ਉੱਥੇ ਪਹੁੰਚਿਆ। ਆ ਕੇ ਉਹਨਾਂ ਨੇ 25 ਸਿੱਖਾਂ ਨੂੰ ਉੱਥੋਂ ਗ੍ਰਿਫਤਾਰ ਕੀਤਾ ਔਰ 25 ਬੰਦੂਕਾਂ ਉਹਨਾਂ ਦੇ ਕੋਲੋਂ ਸੀਜ ਕਰਕੇ ਗ੍ਰਿਫਤਾਰ ਕਰਕੇ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਔਰ ਤਕਰੀਬਨ 15-20 ਦਿਨ ਤੋਂ ਬਾਅਦ ਉਹਨਾਂ ਦੀਆਂ ਜਮਾਨਤਾਂ ਹੋਈਆਂ। ਬਾਅਦ ਦੇ ਵਿੱਚ ਦੰਗਈਆਂ ਨੇ ਹਮਲਾ ਕਰਕੇ ਕਲਿਆਣਪੁਰੀ 'ਚ ਤਕਰੀਬਨ 200 ਸਿੱਖਾਂ ਨੂੰ ਮਾਰ ਦਿੱਤਾ, ਜਾਨੋ ਮਾਰਤਾ, ਉਹਨਾਂ ਦੇ ਘਰ ਤੈਸ਼ ਨੈਸ਼ ਕਰਤੇ। ਪਹਿਲੀ ਜੋ ਗ੍ਰਿਫਤਾਰੀਆਂ ਇੱਥੇ ਈਸਟ ਦਿੱਲੀ ਦੇ ਡਿਸਟ੍ਰਿਕਟ ਦੇ ਵਿੱਚ ਹੋਈਆਂ ਤਾਂ ਉਹ ਸੀਗੀਆਂ ਸਿੱਖਾਂ ਦੀਆਂ। ਇਹ ਕਲਿਆਣਪੁਰੀ ਥਾਣਾ ਹੈ ਜਿਹਦੇ ਵਿੱਚ ਤਰਲੋਕਪੁਰੀ ਹੈ। ਤਰਲੋਕਪੁਰੀ ਦੇ ਵਿੱਚ 2 ਬਲਾਕਾਂ ਦੇ ਵਿੱਚ 400 ਤੋਂ ਜ਼ਿਆਦਾ ਸਿੱਖਾਂ ਦਾ ਕਤਲੇਆਮ ਹੋਇਆ। ਇਸੇ ਕਲਿਆਣਪੁਰੀ ਥਾਣੇ ਦੇ ਵਿੱਚ ਜੋ ਸਰਕਾਰੀ ਅੰਕੜੇ ਆ ਉਹਦੇ ਮੁਤਾਬਕ 625 ਸਿੱਖਾਂ ਦਾ ਕਤਲ ਹੋਇਆ ਔਰ ਇੱਥੇ ਹੀ ਗ੍ਰਿਫਤਾਰ ਹੋ ਰਿਹਾ ਸਿੱਖ। ਇਹੋ ਈਸਟ ਡਿਸਟ੍ਰਿਕਟ ਪੁਲਿਸ ਦਾ, ਜਿੱਥੇ ਕਿ ਸਰਕਾਰੀ ਅੰਕੜਿਆਂ ਦੇ ਮੁਤਾਬਕ 1200 ਸਿੱਖਾਂ ਨੂੰ ਮਾਰਿਆ ਗਿਆ, ਉੱਥੇ ਟੋਟਲ 1 ਅਤੇ 2 ਨਵੰਬਰ ਨੂੰ 26 ਬੰਦੇ ਗ੍ਰਿਫਤਾਰ ਕੀਤੇ ਔਰ 26 ਦੇ 26 ਸਿੱਖ। ਇਹ ਹਾਲਤ, ਇਹ ਅਗਰ ਨਸ਼ਲੋਕਸ਼ੀ ਜੀਨੋਸਾਈਡ ਨਹੀਂ ਸੀ ਤਾਂ ਹੋਰ ਜੀਨੋਸਾਈਡ ਤੁਸੀਂ ਕਿਸ ਨੂੰ ਕਹੋਗੇ? ਇਹ ਸਿਰਫ ਈਸਟ ਦਿੱਲੀ ਡਿਸਟ੍ਰਿਕਟ ਦਾ ਹਾਲ ਹੀ ਨਹੀਂ ਸੀ, ਵੈਸਟ ਦਿੱਲੀ ਡਿਸਟ੍ਰਿਕਟ ਦੇ ਵਿੱਚ ਔਰ ਜੋ ਆਊਟਰ ਦਿੱਲੀ ਕੌਂਸਟੀਚੁਐਂਸੀ ਸੀ ਸੱਜਣ ਕੁਮਾਰ ਦੀ, ਉਹਦੇ ਵਿੱਚ ਵੀ ਇਹੋ ਹੀ ਹਾਲ ਸੀ। ਜਿੱਥੇ ਜਿੱਥੇ ਸਿੱਖਾਂ ਨੇ ਆਪਣੇ ਆਪ ਨੂੰ ਇਕੱਠੇ ਹੋ ਕੇ ਡਿਫੈਂਡ ਕਰਨ ਦੀ ਕੋਸ਼ਿਸ਼ ਕੀਤੀ ਉੱਥੇ ਉੱਥੇ ਹੀ ਪੁਲਿਸ ਪਹੁੰਚ ਗਈ। ਇਹ ਸੁਲਤਾਨਪੁਰੀ, ਪੰਜਾਬੀ ਬਾਗ, ਮੰਗੋਲਪੁਰੀ, ਪਾਲਮ ਕਾਲੋਨੀ ਦਾ ਇਲਾਕਾ ਔਰ ਇਸੇ ਇਸੇ ਇਲਾਕੇ ਦੇ ਵਿੱਚ ਤਕਰੀਬਨ 1600 ਸਿੱਖਾਂ ਨੂੰ ਸਰਕਾਰੀ ਅੰਕੜਿਆਂ ਦੇ ਮੁਤਾਬਕ ਮਾਰ ਦਿੱਤਾ ਗਿਆ ਔਰ ਇੱਥੇ ਵੀ ਇਹੋ ਹੀ ਹਾਲ ਰਿਹਾ। ਔਰ ਇਹ ਸਾਰਾ ਪੁਲਿਸ ਦੀ ਮੌਜੂਦਗੀ 'ਚ ਹੋਇਆ। ਤਰਲੋਕਪੁਰੀ ਦਾ ਇਲਾਕਾ ਜਿੱਥੇ ਕਿ 2 ਬਲਾਕਾਂ 'ਚ 400 ਤੋਂ ਜ਼ਿਆਦਾ ਸਿੱਖਾਂ ਨੂੰ ਇਕੱਠੇ ਕਤਲ ਕੀਤਾ ਗਿਆ, ਉੱਥੇ ਸਿੱਖ ਇਕੱਠੇ ਹੋ ਕੇ ਬਾਹਰ ਆ ਗਏ ਸੀ ਲੜਨ ਵਾਸਤੇ, ਮੌਤ ਭੱਜ ਗਿਆ। ਉੱਥੇ ਦਾ ਜੋ ਇੰਸਪੈਕਟਰ ਸੀ ਸੁਰਬੀਰ ਸਿੰਘ ਤਿਆਗੀ, ਉਸਨੇ ਆ ਕੇ ਸਿੱਖਾਂ ਨੂੰ ਕਿਹਾ ਕਿ ਸਾਡੀ ਆਪਣੀਆਂ ਕਿਰਪਾਨਾਂ ਦੇ ਦਿਓ ਔਰ ਅਸੀਂ ਇੱਥੇ ਤੁਹਾਡੀ ਸੁਰੱਖਿਆ ਕਰਾਂਗੇ। ਧੋਖੇ ਦੇ ਨਾਲ ਉਹਨਾਂ ਦੀਆਂ ਕਿਰਪਾਨਾਂ ਲੈ ਲਈਆਂ ਔਰ ਉਸ ਤੋਂ ਮਗਰੋਂ ਮੌਬ ਨੂੰ ਇਸ਼ਾਰੇ ਕਰਕੇ ਮੌਬ ਤੋਂ ਅਟੈਕ ਕਰਾ ਕੇ ਉੱਥੇ 400 ਸਿੱਖਾਂ ਦਾ ਕਤਲ ਕੀਤਾ। ਜਦੋਂ ਰਾਸ਼ਟਰਪਤੀ ਦੇ ਹਮਲੇ ਦੇ ਉੱਪਰ ਪੁਲਿਸ ਕਮਿਸ਼ਨਰ ਅਤੇ ਜੁਆਇੰਟ ਕਮਿਸ਼ਨਰ ਖੜ੍ਹੇ ਨਹੀਂ ਬੋਲ ਰਹੇ ਤਾਂ ਇੱਕ ਇਹ SHO ਅਤੇ ਇੰਸਪੈਕਟਰ ਦੀ ਕੀ ਔਕਾਤ ਆ? ਉਹ ਕੀ ਕਰੇਗਾ, ਉਹ ਕਿਵੇਂ ਬੋਲੇਗਾ? ਇਹ ਸੁਨੇਹਾ ਉਹ ਰਾਸ਼ਟਰਪਤੀ ਦੇ ਹਮਲੇ ਤੋਂ ਸਿੱਧਾ ਪਹੁੰਚਿਆ ਹੋਇਆ, ਥੱਲੇ ਤੱਕ ਪਹੁੰਚਿਆ ਹੋਇਆ ਸੀ ਔਰ ਕਿਸੇ ਵੀ ਪੁਲਿਸ ਵਾਲੇ ਨੇ ਨਹੀਂ ਕੀਤਾ। ਵਾਇਰਲੈਸ ਲੌਗ ਬੁੱਕ ਜੋ ਕਮਿਸ਼ਨ ਦੇ ਅੱਗੇ ਆਈਆਂ, ਉਹ ਵਾਇਰਲੈਸ ਲੌਗ ਬੁੱਕ 'ਚ ਸਾਫ਼ ਜ਼ਾਹਰ ਸੀ ਹੋ ਰਿਹਾ ਕਿ ਜਿੱਥੇ ਜਿੱਥੇ ਸੁਰੱਖਿਆ ਦਾ ਕਤਲੇਆਮ ਹੋ ਰਿਹਾ ਉਹਦੀਆਂ ਕੌਲ ਹੀ ਰਿਕਾਰਡ ਨਹੀਂ ਸੀ ਹੁੰਦੀਆਂ। ਇੱਕ ਇੰਸਪੈਕਟਰ ਨੇ ਆ ਕੇ ਨਾਨਾਵਤੀ ਕਮਿਸ਼ਨ ਦੇ ਅੱਗੇ ਬਿਆਨ ਦਿੱਤਾ ਕਿ ਸਾਨੂੰ ਇੰਸਟਰਕਸ਼ਨ ਆਈਆਂ ਸੀ ਜਿੱਥੇ ਸਿੱਖਾਂ ਦਾ ਕਤਲੇਆਮ ਆਵੇ ਉਹਦੇ ਫੋਨ ਆਵੇ, ਉਹ ਲੌਗ ਬੁੱਕ 'ਚ ਰਿਕਾਰਡ ਨਹੀਂ ਕਰਨਾ। ਜਿੱਥੇ ਸਿੱਖ ਆਪਣੇ ਆਪ ਨੂੰ ਡਿਫੈਂਡ ਕਰਦੇ ਹੋਣ ਉਹ ਫਟਾਫਟ ਰਿਕਾਰਡ ਕਰ ਲੈਣਾ ਔਰ ਨਾਲ ਦੀ ਨਾਲ ਹੀ ਉਹਨੂੰ ਤੁਸੀਂ ਸਾਡੇ ਆਫਿਸ ਭੇਜ ਵੀ ਦੇਣਾ ਤਾਂ ਕਿ ਪੁਲਿਸ ਦੇ ਟਰੱਕ ਅਤੇ CRP ਦੇ ਟਰੱਕ ਉੱਥੇ ਪਹੁੰਚ ਕੇ ਸਿੱਖਾਂ ਨੂੰ ਗ੍ਰਿਫਤਾਰ ਕਰ ਸਕਣ। ਇਹੋ ਹਾਲ ਜਗ੍ਹਾ ਜਗ੍ਹਾ 'ਤੇ ਹੋਇਆ। ਇਹੋ ਪਾਲਮ ਕਾਲੋਨੀ ਦਾ ਇਲਾਕਾ ਜਿਹੜਾ ਸੱਜਣ ਕੁਮਾਰ ਦੇ ਖਿਲਾਫ ਹੁਣ ਕੇਸ ਚੱਲ ਰਿਹਾ, ਉਸ ਇਲਾਕੇ ਦੇ ਵਿੱਚ ਉਹ ਥਾਣੇ ਦੇ ਵਿੱਚ ਰੋਜ਼ ਨਾਮਚਾ 3 ਦਿਨ 1, 2, 3 ਨਵੰਬਰ ਨੂੰ ਇੱਕ ਵੀ ਹਿੰਸਾ ਦਾ ਵਾਕਿਆ ਨਹੀਂ ਦਿਖਾਉਂਦਾ। ਸਰਕਾਰੀ ਅੰਕੜਿਆਂ ਦੇ ਮੁਤਾਬਕ 341 ਸਿੱਖਾਂ ਨੂੰ ਉੱਥੇ ਇਹਨਾਂ 3 ਦਿਨਾਂ 'ਚ ਕਤਲ ਕੀਤਾ ਗਿਆ। ਰੋਜ਼ ਨਾਮਚੇ ਦੇ ਵਿੱਚ ਸਿਰਫ 2 ਐਂਟਰੀਆਂ ਔਰ ਦੋਨੋਂ ਐਂਟਰੀਆਂ ਕਿ ਸਿੱਖ ਦੰਗੇ ਕਰ ਰਹੇ ਆ। ਪੁਲਿਸ ਦਾ ਇਹ ਹਾਲ, ਪੁਲਿਸ ਉੱਥੇ ਘੁੰਮ ਰਹੀ ਆ, ਸ਼ਰਿਆਮ ਘੁੰਮ ਰਹੀ ਆ, ਦੰਗਈਆਂ ਦੇ ਨਾਲ ਘੁੰਮ ਰਹੀ ਆ ਔਰ ਆ ਕੇ ਉੱਥੇ ਐਂਟਰੀਆਂ ਹੋ ਰਹੀਆਂ ਕਿ ਸਿੱਖ ਦੰਗੇ ਕਰ ਰਹੇ ਆ ਔਰ ਇਹ 3 ਦਿਨਾਂ ਦੇ ਵਿੱਚ ਇੱਕ ਵੀ ਸਿੱਖ ਵਾਇਲੈਂਸ ਦਾ, ਕੋਈ ਵੀ ਕਿਸੇ ਤਰ੍ਹਾਂ ਦੀ ਹਿੰਸਾ ਦੀ ਇੱਕ ਵੀ ਰਿਪੋਰਟ ਲੌਂਚ ਨਹੀਂ ਹੋਈ। ਇਹ ਹਾਲ ਸੀ ਉੱਥੇ ਪੁਲਿਸ ਦਾ। ਅਗਰ ਇਹ ਜੀਨੋਸਾਈਡ ਨਹੀਂ ਤਾਂ ਹੋਰ ਜੀਨੋਸਾਈਡ ਕੀ ਹੋਏਗਾ? ਜਿੱਥੇ ਜਿੱਥੇ ਵੀ ਸਿੱਖ ਪੁਲਿਸ ਅਫਸਰ ਸਨ ਉਹਨਾਂ ਸਾਰਿਆਂ ਨੂੰ ਜਾਂ ਤਾਂ ਡਿਊਟੀ ਤੋਂ ਹਟਾ ਦਿੱਤਾ ਗਿਆ ਜਾਂ ਉਹਨਾਂ ਨੂੰ ਨਿਹੱਤੇ ਕਰ ਦਿੱਤਾ ਗਿਆ। 31 ਅਕਤੂਬਰ ਦੀ ਸ਼ਾਮ ਨੂੰ ਸਬਜ਼ੀ ਮੰਡੀ ਥਾਣੇ ਦੇ ਵਿੱਚ ACP ਅਤੇ SHO ਦੋਨੋਂ ਸਿੱਖ ਸੀ, ਕੇਵਲ ਸਿੰਘ ਅਤੇ ਗੁਰਮੇਲ ਸਿੰਘ, ਦੋਨਾਂ ਨੇ ਐਕਸ਼ਨ ਲਿਆ ਔਰ ਦੰਗਈਆਂ ਨੂੰ ਗ੍ਰਿਫਤਾਰ ਕੀਤਾ ਔਰ ਉਹਨਾਂ ਨੇ ਨਾਲ ਦੀ ਨਾਲ ਹੈੱਡ ਆਫਿਸ ਮੈਸੇਜ ਭੇਜਿਆ ਕਿ ਸਾਨੂੰ ਸ਼ੂਟ ਐਟ ਸਾਈਟ ਦਾ ਆਰਡਰ ਦਿੱਤਾ ਜਾਵੇ। ਔਰ ਹੈੱਡ ਆਫਿਸ 'ਚੋਂ ਆਰਡਰ ਕੀ ਆਇਆ ਕਿ ਆਪਣਾ ਚਾਰਜ ਦੂਜੇ ਨੂੰ ਹੈਂਡ ਓਵਰ ਕਰ ਦਿਓ ਔਰ ਤੁਸੀਂ ਘਰੇ ਜਾਓ, ਤੁਹਾਡੀ ਜ਼ਰੂਰਤ ਨਹੀਂ। ਇਹੋ ਹਾਲ ਸੀ ਸਾਰੀ ਦਿੱਲੀ ਦੇ ਵਿੱਚ। ਸਿੱਖ ਅਫਸਰਾਂ ਤੋਂ ਹਥਿਆਰ ਲੈ ਲਿੱਤੇ ਗਏ ਔਰ ਉਦੋਂ ਬਾਅਦ ਕਈ ਜਗ੍ਹਾ ਦੇ ਉੱਤੇ ਉਹਨਾਂ ਅਫਸਰਾਂ ਦੇ ਉੱਤੇ ਹੀ ਹਮਲੇ ਹੋਏ ਔਰ ਉਹਨਾਂ ਨੂੰ ਪਾਸੇ ਬਿਠਾ ਦਿੱਤਾ ਔਰ ਉਹ ਸ਼ਹਿਰ ਬੈਠ ਕੇ ਇਹ ਕਤਲੇਆਮ ਇਹ ਦੇਖ ਰਹੇ ਸੀ ਨਿਹੱਤੇ ਬੈਠੇ ਕਿਵੇਂ ਕਿਵੇਂ ਸਿੱਖਾਂ ਨੂੰ ਮਾਰਿਆ ਜਾ ਰਿਹਾ। ਕੋਈ ਦੰਗਈ ਮਰਨ ਲਈ ਨਹੀਂ ਸੀ ਤਿਆਰ, ਅੱਗੇ ਬੰਦੂਕਾਂ ਨੂੰ ਦੇਖ ਕੇ ਹੀ ਭੱਜ ਜਾਂਦੇ ਸੀ। ਪੁਲਿਸ ਬਾਰੇ ਆ ਕੇ ਉਹਨੂੰ ਹੱਲਾਸ਼ੇਰੀ ਦੇ ਕੇ ਅੱਗੇ ਨੂੰ ਕਰਨ ਲਈ, ਅੱਗੇ ਜਾ ਕੇ ਹਮਲੇ ਕਰਨ ਲਈ ਕਹਿੰਦੇ ਸੀ। ਇੱਕ ਜਗ੍ਹਾ 'ਤੇ ਇੱਕ ਪੁਲਿਸ ਅਫਸਰ ਮੈਕਸਵੈਲ ਪਰੇਰਾ ਨੇ ਐਕਸ਼ਨ ਲਿਆ। ਜਦੋਂ ਮੌਬ ਨੇ ਸ਼ੀਸ਼ਕੰਦ ਸਾਹਿਬ 'ਤੇ ਹਮਲਾ ਕੀਤਾ ਤਾਂ ਉਹ ਮੈਕਸਵੈਲ ਪਰੇਰਾ ਨੇ ਗੋਲੀ ਚਲਾਉਣ ਲਈ ਕਿਹਾ। ਇੱਕ ਦਗਈ ਨੂੰ ਗੋਲੀ ਲੱਗੀ, ਕੋਈ ਉਸ ਤੋਂ ਬਾਅਦ ਨੇੜੇ ਨਹੀਂ ਆਇਆ। ਜਿੱਥੇ ਜਿੱਥੇ ਸਿੱਖਾਂ ਨੇ ਆਪਣੇ ਘਰਾਂ 'ਚੋਂ ਗੋਲੀ ਚਲਾਈ ਤਾਂ ਸਾਰੇ ਭੱਜ ਗਏ, ਨੇੜੇ ਨਹੀਂ ਆਏ। ਪੁਲਿਸ ਵਾਲੇ ਉੱਥੇ ਪਹੁੰਚੇ, ਉਹ ਪਹੁੰਚ ਕੇ ਅੱਗੇ ਹੋ ਕੇ ਸਿੱਖਾਂ ਦੀਆਂ ਬੰਦੂਕਾਂ ਲੈ ਲਈਆਂ ਜਾਂ ਫਿਰ ਉਹਨਾਂ ਦੇ ਨਾਲ ਆ ਕੇ ਮੌਬ ਨੂੰ ਅੱਗੇ ਕਰਕੇ ਹਮਲੇ ਕਰਾਏ। ਇੱਕ ਫੌਜੀ ਗਰੁੱਪ ਕੈਪਟਨ ਮੋਹਨਵੀਰ ਸਿੰਘ ਤਲਵਾਰ, ਜਿਸ ਨੂੰ ਕਿ ਮਹਾਂਵੀਰ ਚੱਕਰਾ ਮਿਲਿਆ, ਉਸ ਇਕੱਲੇ ਫੌਜੀ ਨੇ ਆਗਰਾ ਦਾ ਏਅਰਫੋਰਸ ਦਾ ਬੇਸ ਬਚਾਇਆ ਸੀ ਅਤੇ ਨਾਲ ਦੀ ਨਾਲ ਜਾ ਕੇ ਹਮਲਾ ਕਰਕੇ ਸ਼ਰਗੋਦੇ ਦੇ ਏਅਰਬੇਸ ਨੂੰ ਤੈਸ਼ਨਾਸ਼ ਕੀਤਾ ਸੀ, ਉਸਨੂੰ ਜੋ ਐਡਾ ਵੱਡਾ ਮਹਾਂਵੀਰ ਚੱਕਰ ਦਾ ਤਗਮੇ ਨਾਲ ਉਸਨੂੰ ਓਨਰ ਕੀਤਾ ਗਿਆ। ਜਦੋਂ ਉਹਦੇ ਆਪਣੇ ਘਰ ਦੇ ਉੱਤੇ ਪਟੇਲ ਨਗਰ ਹਮਲਾ ਹੋਇਆ ਤਾਂ ਉਸਨੇ ਬੰਦੂਕ ਕੱਢ ਕੇ ਗੋਲੀ ਚਲਾਉਣੀ ਸ਼ੁਰੂ ਕੀਤੀ ਤਾਂ ਉੱਥੇ ਪੁਲਿਸ ਕਮਿਸ਼ਨਰ, ਡਿਪਟੀ ਕਮਿਸ਼ਨਰ, ਜੁਆਇੰਟ ਕਮਿਸ਼ਨਰ ਨਾਲ ਦੋ ਟਰੱਕ ਫੌਜ ਦੇ ਉਹਦੇ ਘਰ ਪਹੁੰਚ ਗਏ ਔਰ ਪਹੁੰਚ ਕੇ ਉਹ ਗਰੁੱਪ ਕੈਪਟਨ ਤਲਵਾਰ ਨੂੰ ਗ੍ਰਿਫਤਾਰ ਕਰਕੇ ਜੇਲ੍ਹ 'ਚ ਬੰਦ ਕਰ ਦਿੱਤਾ। 15 ਦਿਨ 16 ਦਿਨ ਉਹਦੀ ਜ਼ਮਾਨਤ ਨਹੀਂ ਹੋਈ ਔਰ ਕੈਦੀਆਂ ਦੀਆਂ ਟੱਟੀਆਂ ਤੱਕ ਉਹਦੇ ਕੋਲੋਂ ਸਾਫ਼ ਕਰਵਾਈਆਂ ਔਰ ਇਹ ਹਾਲ ਉਹਦੇ ਨਾਲ ਕੀਤਾ ਔਰ ਦੰਗਈਆਂ ਵਿੱਚੋਂ ਇੱਕ ਵੀ ਬੰਦੇ ਨੂੰ ਗ੍ਰਿਫਤਾਰ ਨਹੀਂ ਕੀਤਾ। ਜਦੋਂ SHO ਨਾਨਾਵਤੀ ਕਮਿਸ਼ਨ ਦੇ ਅੱਗੇ ਆਇਆ, ਅਸੀਂ ਕਿਹਾ ਕਿ ਜਦੋਂ ਪਹੁੰਚੇ ਤਾਂ ਉਦੋਂ ਦੰਗਈ ਮੌਜੂਦ ਸੀ, ਉਹਨੇ ਕਿਹਾ ਹਾਂ ਮੌਜੂਦ ਸੀ। ਔਰ ਜਦੋਂ ਮੈਂ ਉਹਦੇ ਕੋਲੋਂ ਪੁੱਛਿਆ ਕਿ ਉਹਨਾਂ 'ਚੋਂ ਕਿਸੇ ਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ, ਕਹਿੰਦੇ ਉਹਨਾਂ ਦੀ ਤਾਦਾਦ ਬੜੀ ਜ਼ਿਆਦਾ ਸੀ, ਸਾਡੀ ਤਾਦਾਦ ਬੜੀ ਘੱਟ ਸੀ। 2 ਟਰੱਕ ਆਰਮੀ ਦੇ, 2 ਟਰੱਕ CRP ਦੇ, ਪੁਲਿਸ ਕਮਿਸ਼ਨਰ ਸਾਰੇ ਦੇ ਸਾਰੇ ਮੌਜੂਦ ਔਰ ਉਹਨਾਂ ਦੀ ਤਾਦਾਦ ਘੱਟ, ਔਰ ਇਹ ਹਾਲ ਸੀ ਪੁਲਿਸ ਦਾ। ਕਿਉਂਕਿ ਪੁਲਿਸ ਕਦੇ ਵੀ ਚਾਹੁੰਦੀ ਨਹੀਂ ਸੀ, ਕਿਸੇ ਵੀ ਜਗ੍ਹਾ 'ਤੇ ਨਹੀਂ ਸੀ ਚਾਹੁੰਦੀ, ਉਹ ਦੰਗਈਆਂ ਨੂੰ ਫੜਨ ਦੀ ਬਜਾਏ ਹੱਲਾਸ਼ੇਰੀ ਦੇ ਕੇ ਅੱਗੇ ਕਰਦੇ ਸੀ। ਅਗਰ ਕਿਸੇ ਵੀ ਪੁਲਿਸ ਅਫਸਰ ਨੇ ਐਕਸ਼ਨ ਲਿਆ ਹੁੰਦਾ ਤਾਂ ਇੱਕ ਵੀ ਬੰਦੇ ਨੇ ਉੱਥੇ ਖੜਨਾ ਨਹੀਂ ਸੀ। ਔਰ ਇਹ ਕਤਲੇਆਮ ਜਿਹਦੇ ਵਿੱਚ ਸਰਕਾਰੀ ਅੰਕੜਿਆਂ ਦੇ ਮੁਤਾਬਕ 3,000 ਔਰ ਸਾਡੀ ਆਪਣੀ ਇਨਵੈਸਟੀਗੇਸ਼ਨ ਦੇ ਮੁਤਾਬਕ 4,000 ਕਤਲੇਆਮ ਹੋਇਆ, ਇਹ 10-20 ਵੀ ਨਹੀਂ ਸੀ ਹੋਣਾ ਅਗਰ ਇੱਥੋਂ ਦੀ ਪੁਲਿਸ ਨੇ ਐਕਸ਼ਨ ਲਿਆ ਹੁੰਦਾ। 5,000 ਦੀ ਫੌਜ ਦਿੱਲੀ 'ਚ ਮੌਜੂਦ। 31 ਅਕਤੂਬਰ ਨੂੰ ਸ਼ਾਮ ਨੂੰ ਇੱਕ ਬਟਾਲੀਅਨ ਮੇਰਠ ਤੋਂ ਪਹੁੰਚੀ, 1 ਅਤੇ 2 ਨਵੰਬਰ ਨੂੰ ਅਲਵਰ ਅਤੇ ਦੇਹਰਾਦੂਨ ਤੋਂ ਫੌਜ ਪਹੁੰਚੀ, ਪਰ ਉਹ ਫੌਜ ਨੂੰ ਡਿਊਟੀ ਹੀ ਨਹੀਂ ਦਿੱਤੀ ਗਈ, ਉਹ ਫੌਜ ਨੂੰ ਗੋਲੀ ਚਲਾਉਣ ਦਾ ਹੁਕਮ ਹੀ ਨਹੀਂ ਦਿੱਤਾ ਗਿਆ 3 ਨਵੰਬਰ ਤੱਕ। 3 ਨਵੰਬਰ ਨੂੰ ਜਦੋਂ ਇਹਨਾਂ ਦੇ 3 ਦਿਨ ਪੂਰੇ ਹੋ ਗਏ ਤਾਂ ਇੱਕਦਮ ਕਿਹਾ ਬਸ ਹੁਣ ਬੰਦ ਕਰ ਦਿਓ। ਉਦੋਂ ਹੀ ਜਾ ਕੇ ਫੌਜ ਨੂੰ ਕਿਹਾ, ਉਦੋਂ ਵੀ ਰਾਜੀਵ ਗਾਂਧੀ ਨਿਕਲਿਆ ਦੌਰੇ 'ਤੇ ਔਰ ਉਹਦੇ ਨਾਲ ਨਾਲ ਇਹ TV ਚੈਨਲਾਂ ਦੇ ਉੱਤੇ ਜਦੋਂ ਮੇਰੇ ਨਾਲ ਕਾਂਗਰਸੀ ਬਹਿਸ ਕਰਦੇ ਨੇ, ਕਹਿੰਦੇ ਨੇ 3 ਨਵੰਬਰ ਨੂੰ ਰਾਜੀਵ ਗਾਂਧੀ ਗਿਆ ਔਰ ਸਾਰੇ ਜਿੰਨੇ ਵੀ ਕਤਲੇਆਮ ਸੀ ਬੰਦ ਕਰਵਾ ਕੇ ਆਇਆ, ਤਾਂ 1 ਨਵੰਬਰ ਅਤੇ 2 ਨਵੰਬਰ ਨੂੰ ਉਹਨੂੰ ਕੀ ਹੋਇਆ ਸੀ? ਉਹ 1 ਨਵੰਬਰ 2 ਨਵੰਬਰ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਹੋਣ ਦੇ ਨਾਤੇ ਉਹ ਉਦੋਂ ਕਿਉਂ ਨਹੀਂ ਜਾ ਸਕਿਆ ਜੇ ਉਹਦੇ ਜਾਣ ਦੇ ਨਾਲ ਹੀ ਕਤਲੇਆਮ ਰੁਕਦਾ ਸੀ? ਅਤੇ 3 ਨਵੰਬਰ ਨੂੰ ਜਦੋਂ ਗਿਆ, ਜਿਵੇਂ ਕਿ ਇੱਕ ਸਵਿੱਚ ਬੰਦ ਕਰ ਦਿੱਤੀ, ਇੱਕਦਮ ਉਹ ਕਤਲੇਆਮ ਬੰਦ ਇੱਕਦਮ ਰੁਕਿਆ ਔਰ ਉਦੋਂ ਹੀ ਫੌਜ ਨੂੰ, ਉਦੋਂ ਹੀ ਇਹਨਾਂ ਨੇ ਪੁਲਿਸ ਨੂੰ ਉਦੋਂ ਹੀ ਜਾ ਕੇ ਕਹਿ ਕੇ ਉੱਥੇ ਡਿਪਲੋਏ ਕਰਕੇ ਹੁਕਮ ਦੇ ਕੇ ਕਿ ਹੁਣ ਦੰਗੇ ਨਹੀਂ ਹੋਣੇ ਚਾਹੀਦੇ। ਇੱਥੋਂ ਸਾਫ਼ ਜ਼ਾਹਰ ਹੁੰਦਾ ਕਿ ਇਹ ਸਾਰਾ ਇਹਨਾਂ ਦੇ ਕੰਟਰੋਲ ਵਿੱਚ ਸੀ। ਕਦੋਂ ਸ਼ੁਰੂ ਕਰਨਾ, ਕਦੋਂ ਬੰਦ ਕਰਨਾ? ਜਦੋਂ ਚਾਹਿਆ ਸ਼ੁਰੂ ਕੀਤਾ, ਜਦੋਂ ਚਾਹਿਆ ਬੰਦ ਕੀਤਾ ਔਰ 3 ਨਵੰਬਰ ਤੋਂ ਬਾਅਦ ਇੱਕ ਵੀ ਕਤਲੇਆਮ ਨਹੀਂ ਹੋਇਆ ਔਰ ਸਿਰਫ 5 ਨਵੰਬਰ ਨੂੰ ਉਹ ਇੰਸੀਡੈਂਟ ਹੋਇਆ ਜਿਹਦੇ 'ਚ ਕਿ ਸਿੱਖਾਂ ਨੂੰ ਹੀ ਗ੍ਰਿਫਤਾਰ ਕੀਤਾ ਬਣਾ, ਅਤੇ ਉਹ ਇੱਕਦਮ ਉਹ ਜਦੋਂ ਇਹਨਾਂ ਨੇ ਚਾਹਿਆ ਉਸੇ ਟਾਈਮ ਰੋਕ ਦਿੱਤਾ। ਕਿਉਂਕਿ ਉਹ ਜਿਹੜੇ 3 ਦਿਨ ਦਿੱਤੇ ਹੋਏ ਸੀ ਕਿ ਜਿੰਨਾ ਸਿੱਖਾਂ ਨੂੰ ਮਾਰਨਾ ਮਾਰ ਲਓ ਇਹਨਾਂ 3 ਦਿਨਾਂ 'ਚ, ਉਹ 3 ਦਿਨ ਪੂਰੇ ਹੋ ਗਏ ਸੀ। 1 ਨਵੰਬਰ ਨੂੰ ਜਦੋਂ ਮੌਬ ਗਲੀਆਂ ਦੇ ਵਿੱਚ ਉਤਰੇ ਤਾਂ ਇੱਕਦਮ 31 ਅਕਤੂਬਰ ਦੀ ਰਾਤੋ ਰਾਤ ਉਹਨਾਂ ਦੇ ਕੋਲ ਸਿੱਖਾਂ ਦੇ ਘਰਾਂ ਦੀਆਂ ਲਿਸਟਾਂ ਪਹੁੰਚ ਗਈਆਂ ਸੀ। ਉਹਨਾਂ ਦੇ ਕੋਲ ਪੈਟਰੋਲ ਦੇ ਪੂਰੇ ਟੈਂਕ ਟੈਂਕੀਆਂ ਪਹੁੰਚ ਗਈਆਂ ਸੀ। ਉਹਨਾਂ ਦੇ ਕੋਲੇ ਇੱਕੋ ਕਿਸਮ ਦੀਆਂ 3-3 ਫੁੱਟ ਦੀਆਂ ਰੋਡ ਪਹੁੰਚ ਗਈਆਂ ਸੀ ਔਰ ਉਹਨਾਂ ਦੇ ਕੋਲੇ ਇੱਕ ਇਨਫਲੇਮੇਬਲ ਪਾਊਡਰ, ਖਾਸ ਕਿਸਮ ਦਾ ਪਾਊਡਰ ਵੀ ਪਹੁੰਚ ਗਿਆ ਸੀ ਜਿਹੜਾ ਪਾਊਡਰ ਸਿੱਟਣ ਦੇ ਨਾਲ ਹੀ ਅੱਗ ਲੱਗਦੀ ਸੀ ਔਰ ਉਹ ਪਾਊਡਰ ਨੂੰ ਕੋਈ ਅਣਜਾਣ ਬੰਦਾ ਹੱਥ ਨਹੀਂ ਲਗਾ ਸਕਦਾ, ਖੁਦ ਜਲ ਜਾਏਗਾ। ਔਰ ਉਹ ਪਾਊਡਰ ਨੂੰ ਵਰਤਣ ਵਾਲੇ ਸਿੱਟਣ ਵਾਲੇ ਵੀ ਐਕਸਪਰਟ ਸੀ, ਉਹਨਾਂ ਨੂੰ ਪਤਾ ਸੀ ਕਿ ਪਾਊਡਰ ਨੂੰ ਕਿਵੇਂ ਸਿੱਟਣਾ, ਕਿਉਂਕਿ ਜਦੋਂ ਪਾਊਡਰ ਨੂੰ ਬਾਹਰ ਨਿਕਾਲ ਕੇ ਸਿੱਟੋਗੇ ਉਹ ਹਵਾ 'ਚ ਆਏਗਾ ਤਾਂ ਉਹ ਪਾਊਡਰ ਨੂੰ ਨਾਲ ਜਿੱਥੇ ਸਿੱਟੋਗੇ ਉੱਥੇ ਅੱਗ ਲੱਗ ਜਾਏਗੀ। ਉਹ ਐਕਸਪਰਟ ਵੀ ਰਾਤੋ ਰਾਤ ਪਹੁੰਚ ਗਏ ਸੀ। ਇਹ ਕਿਹਨੇ ਪਹੁੰਚਾਏ, ਇਹ ਕਿਵੇਂ ਆਏ, ਇਹ ਕਿੱਥੋਂ ਆਏ, ਇਹ ਲੱਖਾਂ ਰੁਪਏ ਕਿਹਨੇ ਖਰਚੇ? ਮਧੂ ਕਿਸ਼ਵਰ ਇੱਕ ਜਰਨਲਿਸਟ ਆ, ਉਸਨੇ ਆ ਕੇ ਕਮਿਸ਼ਨ ਦੇ ਅੱਗੇ ਬਿਆਨ ਦਿੱਤਾ ਕਿ ਉਸਨੇ ਖੁਦ ਦੇਖਿਆ ਇੱਕ ਟਰੱਕ ਦੇ ਵਿੱਚ ਇਹ ਰੋਡਸ, ਐਡੀਆਂ ਐਡੀਆਂ ਰੋਡਸ ਇੱਕੋ ਸਾਈਜ਼ ਦੀਆਂ ਭਰੀਆਂ ਹੋਈਆਂ ਲਿਆ ਕੇ ਉੱਥੇ ਦੰਗਈਆਂ ਨੂੰ ਵੰਡੀਆਂ ਜਾ ਰਹੀਆਂ ਸੀ। ਇਹ ਟਰੱਕ ਕੌਣ ਲੈ ਕੇ ਆਇਆ, ਇਹ ਕੌਣ ਵੰਡ ਰਿਹਾ ਸੀ? ਇਹ ਇੱਕ ਸੋਚੀ ਸਮਝੀ ਸਾਜਿਸ਼ ਨਹੀਂ ਹੈ ਤਾਂ ਹੋਰ ਕੀ ਹੈ? ਇੱਕ ਪੂਰੀ ਸਰਕਾਰ ਦੀ ਐਡੀ ਵੱਡੀ ਲੈਵਲ 'ਤੇ ਪਲੈਨਿੰਗ ਨਹੀਂ ਹੈ ਤਾਂ ਹੋਰ ਕੀ ਹੈ? ਕਿਸ ਦੇ ਵਿੱਚ ਐਡੀ ਵੱਡੀ ਸ਼ਮਤਾ ਹੈ, ਕਿਸ ਦੇ ਵਿੱਚ ਐਡੀ ਵੱਡੀ ਪਾਵਰ ਹੈ ਜਿਹੜਾ ਕਿ ਰਾਤੇ ਰਾਤ ਐਡੇ ਵੱਡਾ, ਐਡੇ ਵੱਡੀਆਂ ਚੀਜ਼ਾਂ ਨੂੰ ਔਰਗੇਨਾਈਜ਼ ਕਰਕੇ ਇੱਕਦਮ 1 ਨਵੰਬਰ ਨੂੰ ਸਵੇਰੇ ਕਤਲੇਆਮ ਸ਼ੁਰੂ ਕਰਵਾ ਦੇਵੇ? ਇਹ ਤਾਂ ਸਰਕਾਰ ਅਤੇ ਸਿਰਫ ਸਰਕਾਰ ਹੀ ਕਰ ਸਕਦੀ ਸੀ ਔਰ ਸਰਕਾਰ ਨੇ ਹੀ ਕੀਤਾ। ਸਰਕਾਰ ਨੇ ਕਿਹਾ ਕਿ ਲੋਕਾਂ ਨੂੰ ਇੰਦਰਾ ਗਾਂਧੀ ਦੀ ਮੌਤ ਦਾ ਦੁੱਖ ਸੀ ਅਤੇ ਉਹ ਦੁੱਖ ਦੇ ਵਜੋਂ ਗੁੱਸੇ 'ਚ ਆ ਕੇ ਉਹਨਾਂ ਨੇ ਇਹ ਕੀਤਾ। ਜਦੋਂ ਕਿਸੇ ਨੂੰ ਦੁੱਖ ਹੁੰਦਾ ਉਹ ਸ਼ਰਾਬਾਂ ਨਹੀਂ ਪੀਂਦਾ, ਉਹ ਭੰਗੜੇ ਨਹੀਂ ਕਰ ਪਾਉਂਦਾ, ਉਹ ਜਾ ਕੇ ਬਲਾਤਕਾਰ ਨਹੀਂ ਕਰਦਾ, ਉਹ ਰੇਪ ਨਹੀਂ ਕਰਦਾ। ਇੱਥੇ ਜਗ੍ਹਾ ਜਗ੍ਹਾ ਦੇ ਉੱਤੇ ਹਰ ਕਾਲੋਨੀ ਦੇ ਵਿੱਚ ਸ਼ਰਾਬਾਂ ਵੰਡੀਆਂ ਜਾ ਰਹੀਆਂ ਸੀ। ਜਦੋਂ ਸਿੱਖਾਂ ਦੇ ਗਲਾਂ ਦੇ ਵਿੱਚ ਟਾਇਰ ਪਾ ਕੇ ਉਹਨਾਂ ਨੂੰ ਜਲਾਇਆ ਜਾ ਰਹੇ ਸੀ, ਨਾਲ ਦੀ ਨਾਲ ਉਹ ਭੰਗੜੇ ਪਾ ਰਹੇ ਸੀ ਔਰ ਨਾਲ ਦੀ ਨਾਲ ਉਹ ਖੁਸ਼ ਹੋ ਰਹੇ ਸੀ, ਨੱਚ ਰਹੇ ਸੀ। ਔਰ ਜਗ੍ਹਾ ਜਗ੍ਹਾ ਦੇ ਉੱਤੇ ਇਹ ਇਹਨਾਂ ਨੂੰ, ਸਿੱਖਾਂ ਦੀਆਂ ਲੜਕੀਆਂ ਨੂੰ ਚੁੱਕ ਕੇ ਲਿਜਾ ਕੇ ਜਗ੍ਹਾ ਜਗ੍ਹਾ ਦੇ ਉੱਤੇ ਰੇਪ। ਇੱਕ ਵੂਮਨ ਐਕਟੀਵਿਸਟ, ਟੌਪ ਦੀ ਜਰਨਲਿਸਟ ਮਧੂ ਕਿਸ਼ਵਰ ਨੇ ਇਹ ਜਾ ਜਾ ਕੇ ਜਗ੍ਹਾ ਜਗ੍ਹਾ 'ਤੇ ਇੰਟਰਵਿਊ ਕਰਕੇ ਇਹ ਕੇਸ ਨਿਕਾਲੇ ਔਰ ਆਪਣੀ ਮਨੋਸ਼ੀ ਮੈਗਜ਼ੀਨ ਦੇ ਵਿੱਚ ਉਹਨਾਂ ਨੂੰ ਦੱਸਿਆ। ਇੱਕ ਉਹਨੇ ਐਸਾ ਕੇਸ ਦੱਸਿਆ, ਇੱਕ ਸਿੱਖ ਬੀਬੀ ਨੂੰ ਉਹਦੇ 17 ਸਾਲ ਦੇ ਪੁੱਤਰ ਦੇ ਸਾਹਮਣੇ ਵਾਰੀ ਵਾਰੀ ਰੇਪ ਕੀਤਾ, ਵਾਰੀ ਵਾਰੀ ਰੇਪ ਕੀਤਾ ਉਹਦੇ ਪੁੱਤਰ ਦੇ ਸਾਹਮਣੇ। ਹੁਣ ਇਹ ਹਾਲ ਕੀ ਉੱਥੇ ਇੰਦਰਾ ਗਾਂਧੀ ਦੀ ਮੌਤ ਉੱਤੇ ਅਫਸੋਸ ਕਰਨ ਵਾਲਿਆਂ ਦਾ ਸੀ? ਸਿੱਖਾਂ ਦੀਆਂ ਕੁੜੀਆਂ ਨੂੰ ਜਗ੍ਹਾ ਜਗ੍ਹਾ ਤੋਂ ਚੁੱਕ ਕੇ ਲੈ ਗਏ। ਇੱਕ ਤ੍ਰਿਲੋਕਪੁਰੀ ਦਾ ਹਾਲਤ ਹੈ, 30 ਲੜਕੀਆਂ ਨੂੰ ਚੁੱਕ ਕੇ ਲਿਜਾ ਕੇ ਚਿੱਲਾ ਗਾਉਂ ਦੇ ਵਿੱਚ 3 ਦਿਨ ਵਾਸਤੇ ਰੱਖਿਆ ਔਰ 3 ਦਿਨ ਤੋਂ ਬਾਅਦ ਉਹਨਾਂ ਨੂੰ ਇੱਕ ਜੁਗਤੀ ਰਾਮ ਨਾਂ ਦੇ ਪੁਲਿਸ ਅਫਸਰ ਨੇ, ਹਵਲਦਾਰ ਨੇ ਜਾ ਕੇ ਛਡਾਇਆ। ਔਰ ਜਦੋਂ ਉਸਨੇ ਕਿਹਾ ਆਪਣੇ ਸੀਨੀਅਰ ਅਫਸਰ ਨੂੰ, ACP ਨੂੰ, DCP ਨੂੰ, ਦੋਨਾਂ ਨੂੰ ਕਿ ਮੈਂ ਉਹ ਕੁੜੀਆਂ ਨੂੰ ਉੱਥੇ ਛਡਾ ਕੇ ਲਿਆਉਣਾ, ਅਤੇ ਉਹ ਪੁਲਿਸ DCP ਉਹਨੂੰ ਕੀ ਕਹਿੰਦਾ ਕਿ ਪੁਲਿਸ ਦੀ ਜੀਪ ਲੈ ਕੇ ਜਾਏਗਾ, ਜ਼ਿੰਮੇਵਾਰੀ ਤੇਰੀ ਹੈ, ਅਗਰ ਪੁਲਿਸ ਦੀ ਜੀਪ ਨੂੰ ਕੁਛ ਹੋ ਗਿਆ ਤਾਂ ਤੇਰੇ 'ਤੇ ਐਕਸ਼ਨ ਹੋਏਗਾ। ਇਹ ਦੇਖ ਲਓ ਹਾਲ, ਇੱਥੇ 30-30 ਕੁੜੀਆਂ ਦੀ ਇੱਜ਼ਤ, 30-30 ਕੁੜੀਆਂ ਦੀ ਜਾਨ ਇੱਕ ਪੁਲਿਸ ਦੀ ਜੀਪ ਤੋਂ ਘੱਟ ਹੈ। ਇਹ ਔਕਾਤ ਹੋ ਗਈ ਸੀ, ਇਹ ਔਕਾਤ ਹੋ ਗਈ ਸੀ ਇੱਥੇ ਸਿੱਖ ਕੌਮ ਦੀ, ਇਹ ਔਕਾਤ ਹੋ ਗਈ ਸੀ ਇਸ ਦੇਸ਼ ਦੇ ਸਿਟੀਜ਼ਨਸ ਦੀ, ਇਹ ਔਕਾਤ ਹੋ ਗਈ ਸੀ ਇੱਥੇ ਹਜ਼ਾਰਾਂ ਲੋਕਾਂ ਦੀ। ਇਹ ਸ਼ਹਿਰ, ਇਹ ਰਾਜਧਾਨੀ, ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਦੀ ਰਾਜਧਾਨੀ ਦੇ ਵਿੱਚ ਇਹ ਇੰਡੀਅਨ ਨਾਗਰਿਕਾਂ ਦੀ, ਇੰਡੀਅਨ ਸਿਟੀਜ਼ਨ ਦੀ ਇਹ ਹਾਲ ਹੋ ਗਈ ਸੀ ਕਿ ਉੱਥੇ ਲੜਕੀਆਂ ਦੀ ਜਾਨਾਂ 'ਤੇ ਕੀਮਤ 'ਤੇ, ਹਜ਼ਾਰਾਂ ਲੋਕਾਂ ਦੀ ਜਾਨਾਂ ਤੋਂ ਜ਼ਿਆਦਾ ਇੱਕ ਪੁਲਿਸ ਦੀ ਜੀਪ ਦੀ ਵੈਲਿਊ ਸੀ। ਇਹ ਹਾਲ ਸਿਰਫ ਦਿੱਲੀ ਸ਼ਹਿਰ ਦੇ ਵਿੱਚ ਹੀ ਨਹੀਂ, ਸਾਰੇ ਹਿੰਦੁਸਤਾਨ ਦੇ ਵਿੱਚ ਇਹੋ ਹੀ ਹਾਲ ਸੀ। ਕੀ ਕਾਨਪੁਰ ਅਤੇ ਕੀ ਬੋਕਾਰੋ ਅਤੇ ਕੀ ਪਟੌਦੀ ਹਰਿਆਣਾ ਅਤੇ ਕੀ ਦੇਹਰਾਦੂਨ, ਜਗ੍ਹਾ ਜਗ੍ਹਾ ਦੇ ਉੱਤੇ ਸਿੱਖਾਂ ਨੂੰ ਕਤਲ ਕੀਤਾ ਜਾ ਰਿਹਾ ਸੀ। ਕਾਨਪੁਰ ਦਾ ਇੱਕ ਵਾਕਿਆ, ਇੱਕ ਫੌਜੀ ਅਫਸਰ ਕੈਪਟਨ ਬੈਰਥ, ਜੋ ਕਿ ਫੌਜੀ ਯੂਨਿਟ ਨੂੰ ਲੀਡ ਕਰ ਰਿਹਾ ਸੀ, ਉਸਨੇ ਆ ਕੇ ਕਮਿਸ਼ਨ ਦੇ ਅੱਗੇ ਬਿਆਨ ਦਿੱਤੇ ਔਰ ਉਸਨੇ ਕਿਹਾ ਕਿ ਮੇਰੇ ਸਾਹਮਣੇ ਸਿੱਖਾਂ ਦੀਆਂ ਦੁਕਾਨਾਂ ਨੂੰ ਅੱਗ ਲਗਾਈ ਜਾ ਰਹੀ ਸੀ ਔਰ ਜਦੋਂ ਮੈਂ ਉੱਥੇ ਮੌਜੂਦ SDM ਨੂੰ ਕਿਹਾ ਕਿ ਮੈਨੂੰ ਤੂੰ ਸਾਈਨ ਕਰਕੇ ਦੇ ਕਿ ਮੈਂ ਗੋਲੀ ਚਲਾਵਾਂ, ਅਤੇ ਉਹ SDM ਸਾਈਨ ਕਰਨ ਲੱਗੀ ਤਾਂ ਉੱਥੇ DM ਬਰਜਿੰਦਰ ਯਾਦਵ ਪਹੁੰਚ ਗਿਆ। ਉਹ ਬਰਜਿੰਦਰ ਨੇ ਕਿਹਾ ਕਿ ਬਿਲਕੁਲ ਸਾਈਨ ਨਹੀਂ ਕਰਨੇ ਔਰ ਫੌਜ ਗੋਲੀ ਨਹੀਂ ਚਲਾਏਗੀ। ਔਰ ਫੌਜ ਮਜਬੂਰ ਹੋ ਕੇ ਖੜ੍ਹੇ ਹੋ ਕੇ ਦੇਖਦੀ ਰਹੀ, ਸਿੱਖਾਂ ਦੀਆਂ ਦੁਕਾਨਾਂ ਨੂੰ ਚਲਾਉਂਦੇ ਰਹੇ, ਸਿੱਖਾਂ ਨੂੰ ਮਾਰਦੇ ਰਹੇ ਔਰ ਫੌਜ ਉੱਥੇ ਮਜਬੂਰ ਹੋ ਕੇ ਖੜ੍ਹੀ ਸੀ। ਕੈਪਟਨ ਬੈਰਥ ਨੇ ਆ ਕੇ ਇਹ ਖੁਦ ਨਾਨਾਵਤੀ ਕਮਿਸ਼ਨ ਅਤੇ ਮਿਸ਼ਰਾ ਕਮਿਸ਼ਨ ਦੇ ਅੱਗੇ ਬਿਆਨ ਦਿੱਤੇ ਨੇ ਔਰ ਇਹਨਾਂ ਬਿਆਨਾਂ ਦੇ ਬਾਵਜੂਦ ਵੀ ਉਹੀਓ ਅਫਸਰ DM ਬਰਜਿੰਦਰ ਉਸ ਤੋਂ ਮਗਰੋਂ 4 ਪ੍ਰਮੋਸ਼ਨਾਂ ਲੈ ਕੇ ਉੱਤਰ ਪ੍ਰਦੇਸ਼ ਦਾ ਚੀਫ ਸੈਕਟਰੀ ਦੇ ਲੈਵਲ ਦੇ ਉੱਪਰ ਜਾ ਕੇ ਰਿਟਾਇਰ ਹੋਇਆ। ਅਗਰ ਇਹ ਨਸਲੋਕਸ਼ੀ ਨਹੀਂ ਸੀ ਤਾਂ ਹੋਰ ਨਸਲੋਕਸ਼ੀ ਕਿਸ ਨੂੰ ਕਹੋਗੇ? ਅਗਰ ਇਹ ਸਰਕਾਰੀ ਕਤਲੇਆਮ ਨਹੀਂ ਸੀ ਤਾਂ ਹੋਰ ਕੀ ਹੋਏਗਾ? ਇਹ ਕਤਲੇਆਮ ਤੋਂ ਬਾਅਦ ਜਗ੍ਹਾ ਜਗ੍ਹਾ ਦੇ ਉੱਤੇ ਪੀੜਤਾਂ ਨੇ ਇਹਨਾਂ ਲੀਡਰਾਂ ਦੇ ਨਾਮ ਦੱਸੇ ਜੋ ਮੌਬ ਨੂੰ ਲੀਡ ਕਰ ਰਹੇ ਸੀ। ਅਖਬਾਰਾਂ ਵਾਲਿਆਂ ਨੇ ਖੁਦ ਲੀਡਰਾਂ ਦੇ ਨਾਮ ਲਿਖੇ ਜੋ ਮੌਬ ਨੂੰ ਲੀਡ ਕਰ ਰਹੇ ਸੀ। HKL ਭਗਤ, ਸੱਜਣ ਕੁਮਾਰ, ਟਾਈਟਲਰ, ਧਰਮਦਾਸ ਸ਼ਾਸਤਰੀ, ਕਮਲਨਾਥ ਦਾ ਨਾਮ ਉੱਭਰ ਕੇ ਸਾਹਮਣੇ ਆਇਆ। 2 ਨਵੰਬਰ 1984 ਨੂੰ ਇੰਡੀਅਨ ਐਕਸਪ੍ਰੈਸ ਨੇ ਫਰੰਟ ਪੇਜ 'ਤੇ ਲਿਖਿਆ ਕਿ ਰਕਾਬਗੰਜ ਸਾਹਿਬ ਗੁਰਦੁਆਰਾ ਜਿੱਥੇ 2 ਸਿੱਖਾਂ ਨੂੰ ਜਿੰਦੇ ਜਲਾਤਾ, ਕਮਲਨਾਥ ਉੱਥੇ ਮੌਜੂਦ ਸੀ, ਮੌਬ ਨੂੰ ਲੀਡ ਕਰ ਰਿਹਾ ਸੀ। 7 ਨਵੰਬਰ ਨੂੰ ਇੰਡੀਅਨ ਐਕਸਪ੍ਰੈਸ ਨੇ ਲਿਖਿਆ ਕਿ ਕਮਲਨਾਥ, ਸੱਜਣ ਕੁਮਾਰ, ਧਰਮਦਾਸ ਸ਼ਾਸਤਰੀ ਦਾ ਨਾਮ ਇਹਨਾਂ ਦੰਗਿਆਂ ਦੇ ਵਿੱਚ ਆਇਆ ਔਰ ਇੱਕ ਡੈਲੀਗੇਸ਼ਨ ਨੇ ਜਾ ਕੇ ਪ੍ਰਾਈਮ ਮਿਨਿਸਟਰ ਰਾਜੀਵ ਗਾਂਧੀ ਨੂੰ ਮਿਲ ਕੇ ਕਿਹਾ ਕਿ ਇਹਨਾਂ ਦੇ ਖਿਲਾਫ ਐਕਸ਼ਨ ਲਓ। ਉਸ ਤੋਂ ਮਗਰੋਂ ਹਿਊਮਨ ਰਾਈਟ ਗਰੁੱਪਸ ਦੀਆਂ ਰਿਪੋਰਟਸ ਆਈਆਂ, PUCL, PUDR ਦੀ ਹੂ ਆਰ ਦਾ ਗਿਲਟੀ, ਜਸਟਿਸ ਸਿੱਕਰੀ ਦੀ ਰਿਪੋਰਟ ਆਈ, ਜਸਟਿਸ ਤਾਰਕੁੰਡੇ ਦੀ ਰਿਪੋਰਟ ਆਈ। ਇੱਕ ਇੱਕ ਹਰ ਇੱਕ ਰਿਪੋਰਟ ਦੇ ਵਿੱਚ ਇਹਨੇ ਲਿਖਿਆ ਇਹਨਾਂ ਲੀਡਰਾਂ ਦੇ ਨਾਮ, ਪਰ ਪੁਲਿਸ ਨੇ ਕੋਈ ਐਕਸ਼ਨ ਨਹੀਂ ਲਿਆ, ਕੋਈ FIR ਨਹੀਂ ਰਜਿਸਟਰ ਕੀਤੀ। ਜਿੱਥੇ ਵੀ ਕੋਈ ਪੀੜਤ FIR ਰਜਿਸਟਰ ਕਰਾਉਣ ਜਾਂਦਾ ਸੀ ਤਾਂ ਪੁਲਿਸ ਕਹਿੰਦੀ ਸੀ ਜਾਂ ਇਹਨਾਂ ਲੀਡਰਾਂ ਦੇ ਨਾਮ ਇੱਥੋਂ ਡਿਲੀਟ ਕਰੋ, ਵਰਨਾ ਤੁਹਾਡਾ ਕੇਸ ਰਜਿਸਟਰ ਹੀ ਨਹੀਂ ਕੀਤਾ ਜਾਏਗਾ। ਔਰ ਜਿਸ ਨੇ ਉਹਨਾਂ ਦੇ ਲੀਡਰ ਦਾ ਨਾਮ ਡਿਲੀਟ ਕਰਨ ਨੂੰ ਮਨਾ ਕੀਤਾ ਉਹਦਾ ਕੇਸ ਹੀ ਨਹੀਂ ਰਜਿਸਟਰ ਕੀਤਾ, ਔਰ ਅਗਰ ਲਿਖਿਆ ਤਾਂ ਉਹਨਾਂ ਲੀਡਰਾਂ ਦੇ ਨਾਮਾਂ ਤੋਂ ਬਿਨਾਂ, ਕਿਉਂਕਿ ਇਹ ਖੁਦ ਸਰਕਾਰ ਕਰਾਉਣ ਵਾਲੀ ਸੀ, ਇਹ ਖੁਦ ਪੁਲਿਸ ਉਹਨਾਂ ਦੇ ਸਰਕਾਰ ਦੇ ਕਹਿਣ 'ਤੇ ਕਰਨ ਵਾਲੀ ਸੀ ਅਤੇ ਉਹੀਓ ਹੀ ਆਪਣੇ ਖਿਲਾਫ ਐਕਸ਼ਨ ਕਿਵੇਂ ਲੈਂਦੇ? ਉਹੀਓ ਹੀ ਪੁਲਿਸ ਜਿਹੜੇ ਮਾਰਨ ਵਾਲਿਆਂ ਦੇ ਵਿੱਚ ਸੀ ਉਹਨਾਂ ਵੀ ਇਨਵੈਸਟੀਗੇਸ਼ਨ ਦੇ ਵਾਸਤੇ ਕਿਹਾ ਗਿਆ ਤਾਂ ਉਹ ਆਪਣੇ ਹੀ ਖਿਲਾਫ ਸਬੂਤ ਕਿਵੇਂ ਇਕੱਠੇ ਕਰਦੇ? ਤਾਂ ਇਹ ਇੱਕ ਤਰ੍ਹਾਂ ਦਾ ਪੂਰੀ ਤਰ੍ਹਾਂ ਪੋਚਾ ਫੇਰਿਆ ਗਿਆ। ਜਦੋਂ ਹਿਊਮਨ ਰਾਈਟ ਗਰੁੱਪ, ਤਾਰਕੁੰਡੇ ਅਤੇ ਰਜਨੀ ਕੁਠਾੜੀ ਵਰਗਿਆਂ ਨੇ ਆ ਕੇ ਕਮਿਸ਼ਨ ਆਫ ਇਨਕੁਆਇਰੀ ਮੰਗਿਆ, ਸਰਕਾਰ ਨੇ ਮਨਾ ਕਰ ਦਿੱਤਾ। 6 ਮਹੀਨੇ ਬਾਅਦ ਮਿਸ਼ਰਾ ਕਮਿਸ਼ਨ ਅਪੁਆਇੰਟ ਕੀਤਾ, ਉਹ ਵੀ ਇੱਕ ਇਹੋ ਜਿਹਾ ਜੱਜ ਜੋ ਇਹਨਾਂ ਦਾ ਆਪਣਾ ਪਿੱਠੂ ਸੀ, ਇੱਕ ਸੁਪਰੀਮ ਕੋਰਟ ਦਾ ਸਿਟਿੰਗ ਜੱਜ, ਜਿਵੇਂ ਉਹਨੇ ਇਨਕੁਆਇਰੀ ਕਰਕੇ ਪੋਚਾ ਫੇਰਿਆ, ਉਹ ਵੀ ਬੜਾ ਸ਼ਰਮਨਾਕ ਹੈ। ਔਰ ਜਿਸ ਤਰ੍ਹਾਂ ਇਨਕੁਆਇਰੀ ਉਸਨੇ ਕੀਤੀ, ਈਵਨ ਜਸਟਿਸ ਸਿੱਕਰੀ, ਜਸਟਿਸ ਤਾਰਕੁੰਡੇ ਔਰ ਸੋਲੀ ਸਰਾਫ ਜੀ ਵਰਗੇ ਬੰਦਿਆਂ ਨੇ ਉਸ ਇਨਕੁਆਇਰੀ ਨੂੰ ਬਾਈਕਾਟ ਕਰਤਾ, ਇਹ ਕਹਿ ਕੇ ਕਿ ਇਹ ਸਰਕਾਰ ਦੀ ਮਿਲੀ ਭਗਤ ਸਾਜਿਸ਼ ਦੇ ਮੁਤਾਬਕ, ਇੱਕ ਪੋਚਾ ਫੇਰਨ ਦੇ ਮੁਤਾਬਕ ਸਾਜਿਸ਼ ਹੈ ਔਰ ਇਸ ਇਨਕੁਆਇਰੀ ਵਿੱਚ ਸਾਡਾ ਕੋਈ ਭਰੋਸਾ ਨਹੀਂ। ਮਿਸ਼ਰਾ ਕਮਿਸ਼ਨ ਦੇ ਅੱਗੇ 2200 ਐਫੀਡੇਵਿਟ ਫਾਈਲ ਕੀਤੇ ਗਏ ਸਰਕਾਰ ਵੱਲੋਂ, ਕਾਂਗਰਸ ਪਾਰਟੀ ਵੱਲੋਂ, ਇਹ ਕਹਿਣ ਲਈ ਕਿ ਅਸੀਂ ਤਾਂ ਸਿੱਖਾਂ ਨੂੰ ਬਚਾਇਆ। ਸਿਰਫ 650 ਐਫੀਡੇਵਿਟ ਸੀ ਜੋ ਪੀੜਤਾਂ ਵੱਲੋਂ ਸੀ, ਜੋ ਸੱਚਾਈ ਜ਼ਾਹਰ ਕਰਦੇ ਸੀ। ਉਹ ਜੋ 2200 ਐਫੀਡੇਵਿਟ ਜੋ ਫਾਈਲ ਹੋਏ, ਜਦੋਂ ਉਹਦੇ 'ਤੇ ਗਵਾਹੀਆਂ ਸ਼ੁਰੂ ਹੋਈਆਂ ਤਾਂ ਉਹਨਾਂ 'ਚੋਂ ਕੋਈ ਅੱਗੇ ਆ ਕੇ ਪੇਸ਼ ਹੋ ਕੇ ਬਿਆਨ ਦੇਣ ਲਈ ਤਿਆਰ ਨਹੀਂ ਸੀ। ਇੱਕ ਜਦੋਂ ਫਕੀਰ ਚੰਦ ਆਇਆ, ਉਸਨੇ ਕਿਹਾ ਕਿ ਮੈਂ ਤਾਂ ਅੰਗਰੇਜ਼ੀ ਨਹੀਂ ਜਾਣਦਾ, ਮੇਰੇ ਕੋਲ ਤਾਂ ਝੂਠਾ ਸਾਈਨ ਕਰਾ ਕੇ ਲੈ ਗਏ। ਔਰ ਉਦੋਂ ਮਗਰੋਂ ਜੋ ਇੱਕ ਅਜੀਤ ਸਿੰਘ ਆਇਆ, ਉਸਨੇ ਕਿਹਾ ਕਿ ਮੇਰੇ ਤਾਂ ਦਸਖਤ ਹੀ ਨਹੀਂ ਹਨ, ਇਹ ਤਾਂ ਬੜੀ ਵੱਡੀ ਫੋਰਜਰੀ ਆ। ਔਰ ਇਹ ਅਖਬਾਰਾਂ ਨੇ ਬੜਾ ਵੱਡਾ, ਬੜਾ ਹਾਈਲਾਈਟ ਦੇ ਵਿੱਚ ਕਿਹਾ ਕਿ ਜੋ ਸਰਕਾਰੀ ਐਫੀਡੇਵਿਟ ਕਾਂਗਰਸ ਦੀ ਫੇਵਰ 'ਚ, ਉਹ ਸਾਰਿਆਂ ਦੀਆਂ ਧੱਜੀਆਂ ਉੱਡ ਰਹੀਆਂ। ਔਰ ਮਿਸ਼ਰਾ ਕਮਿਸ਼ਨ ਨੇ ਆਰਡਰ ਪਾਸ ਕਰ ਦਿੱਤਾ ਕਿ ਅੱਜ ਤੋਂ ਬਾਅਦ ਮੀਡੀਆ ਦੇ ਵਿੱਚ, ਅਖਬਾਰਾਂ 'ਚ, TV 'ਚ ਕੋਈ ਰਿਪੋਰਟ ਨਹੀਂ ਦਿੱਤੀ ਜਾਏਗੀ, ਮਿਸ਼ਰਾ ਕਮਿਸ਼ਨ ਦੇ ਬਾਰੇ ਕੁਛ ਨਹੀਂ ਲਿਖਿਆ ਜਾਏਗਾ, ਕਿਉਂਕਿ ਇਹ ਸਰਕਾਰ ਦੇ ਵਾਸਤੇ, ਕਾਂਗਰਸ ਦੇ ਵਾਸਤੇ ਉਸ ਟਾਈਮ ਬੜੀ ਇੰਬੈਰਸਿੰਗ ਪੋਜੀਸ਼ਨ ਹੋ ਗਈ ਸੀ ਕਿ ਉਹਨਾਂ ਦੇ ਜੋ ਐਫੀਡੇਵਿਟ ਫਾਈਲ ਕੀਤੇ ਉਹਨਾਂ ਦੀਆਂ ਧੱਜੀਆਂ ਉੱਡ ਰਹੀਆਂ। ਔਰ ਇਹ ਬੜੇ ਅਫਸੋਸ ਦੀ ਗੱਲ ਆ ਕਿ ਪੂਰੀ ਦੀ ਪੂਰੀ ਕਵਰੇਜ ਮੀਡੀਆ ਦੇ ਵਿੱਚ ਬੰਦ ਕਰ ਦਿੱਤੀ ਗਈ। ਉਸ ਤੋਂ ਮਗਰੋਂ ਕੀ ਹੋ ਰਿਹਾ ਉੱਥੇ ਮਿਸ਼ਰਾ ਕਮਿਸ਼ਨ ਦੇ ਵਿੱਚ, ਬਿਲਕੁਲ ਇਹ ਪਬਲਿਕ ਨੂੰ ਪਤਾ ਨਹੀਂ ਚੱਲਿਆ ਬਾਹਰ ਨਹੀਂ ਆਇਆ। ਔਰ ਜਦੋਂ ਵਾਰੀ ਆਈ, ਜਦੋਂ ਅਸੀਂ ਦੱਸਿਆ ਕਿ ਆਰਮੀ ਇੱਥੇ ਮੌਜੂਦ ਸੀ, 15 ਸਿੱਖ LI ਮੇਰਠ ਤੋਂ 31 ਅਕਤੂਬਰ ਨੂੰ ਮੰਗਾਈ, ਔਰ ਮੇਜਰ ਸੰਧੂ JS ਸੰਧੂ ਉਸਦਾ ਕਮਾਂਡਿੰਗ ਆਫਿਸਰ ਸੀ, ਔਰ ਜਦੋਂ ਉਹਨਾਂ ਨੇ ਸਿੱਖਾਂ ਨੂੰ ਬਚਾਉਣ ਲਈ ਐਕਸ਼ਨ ਲਿਆ ਅਤੇ ਉਹਨਾਂ ਨੂੰ ਵਾਪਸ ਕੰਟੋਨਮੈਂਟ ਬੁਲਾ ਕੇ ਉਹਨਾਂ ਨੂੰ ਡਿਸਆਰਮ ਕਰ ਦਿੱਤਾ, ਉਹਨਾਂ ਦੇ ਹਥਿਆਰ ਲੈ ਲਏ। ਔਰ ਜਦੋਂ ਅਸੀਂ ਮਿਸ਼ਰਾ ਕਮਿਸ਼ਨ ਨੂੰ ਕਿਹਾ ਕਿ ਅਸੀਂ ਆਰਮੀ ਚੀਫ ਨੂੰ, ਮੇਜਰ ਸੰਧੂ ਨੂੰ ਇਹਨਾਂ ਨੂੰ ਐਗਜ਼ਾਮਨ ਕਰਨਾ ਚਾਹੁੰਦੇ ਹਾਂ, ਇਹਨਾਂ ਦੇ ਬਿਆਨ ਲੈਣਾ ਚਾਹੁੰਦੇ ਹਾਂ, ਅਤੇ ਉਹ ਜਸਟਿਸ ਮਿਸ਼ਰਾ ਨੇ ਸਾਫ ਮਨਾ ਕਰ ਦਿੱਤਾ। ਉਸਨੇ ਕਿਹਾ ਕਿ ਮੈਂ ਆਪਣੇ ਆਪ ਹੀ ਇਹਨਾਂ ਦੇ ਬਿਆਨ ਲੈ ਚੁੱਕਿਆ, ਔਰ ਮੈਂ ਨਾ ਤੁਹਾਨੂੰ ਦਿਖਾਵਾਂਗਾ, ਨਾ ਮੈਂ ਤੁਹਾਨੂੰ ਇਹਨਾਂ ਨੂੰ ਜਿਰਾ ਕਰਨ ਦਾ ਕੋਈ ਮੌਕਾ ਦਊਂਗਾ। ਔਰ ਜਦੋਂ ਉਹਨੂੰ ਇਸੇ ਗੱਲ ਦੇ ਉੱਤੇ ਜਸਟਿਸ ਸਿੱਕਰੀ, ਜੋ ਖੁਦ ਸੁਪਰੀਮ ਕੋਰਟ ਦੇ ਰਿਟਾਇਰਡ ਚੀਫ ਜਸਟਿਸ ਸਨ, ਉਹਨਾਂ ਨੇ ਜਸਟਿਸ ਮਿਸ਼ਰਾ ਨੂੰ ਚਿੱਠੀ ਲਿਖੀ ਕਿ ਅਗਰ ਤੇਰਾ ਇਹੋ ਐਟੀਚਿਊਡ ਆ, ਅਗਰ ਇਸੇ ਤਰ੍ਹਾਂ ਤੂੰ ਇਨਕੁਆਇਰੀ ਕਰਨੀ ਆ, ਤਾਂ ਸਾਡਾ ਇਸ ਇਨਕੁਆਇਰੀ ਦੇ ਵਿੱਚ ਹੋਣ ਦਾ ਕੋਈ ਫਾਇਦਾ ਨਹੀਂ, ਅਸੀਂ ਇਸ ਇਨਕੁਆਇਰੀ 'ਚ ਅੱਜ ਤੋਂ ਬਾਅਦ ਨਹੀਂ ਆਵਾਂਗੇ, ਔਰ ਅਸੀਂ ਬਾਈਕਾਟ ਕਰਦੇ ਹਾਂ। ਔਰ ਸਿਟੀਜ਼ਨ ਜਸਟਿਸ ਕਮੇਟੀ ਨੇ ਔਰ ਅਸੀਂ ਸਭ ਨੇ ਉਸੇ ਇਨਕੁਆਇਰੀ ਨੂੰ ਬਾਈਕਾਟ ਕੀਤਾ। ਔਰ ਉਸੇ ਮਿਸ਼ਰਾ ਦੀ ਜਦੋਂ ਰਿਪੋਰਟ ਆਈ, ਤਾਂ ਉਹ 2200 ਦੇ 2200 ਐਫੀਡੇਵਿਟਾਂ 'ਚੋਂ ਕਹਿੰਦਾ, ਉਹਨਾਂ ਕੋਈ ਇੱਕੋ ਐਫੀਡੇਵਿਟ ਦਾ ਜ਼ਿਕਰ ਕਰਦਾ, ਬਾਕੀ ਸਾਰਿਆਂ ਨੂੰ ਭੁੱਲ ਜਾਂਦਾ। ਮਿਸ਼ਰਾ ਕਹਿੰਦਾ ਕਿ ਜੋ ਦੋਸ਼ੀਆਂ ਨੂੰ ਪਹਿਚਾਨਣਾ, ਉਹਨਾਂ ਦੇ ਨਾਮ ਦੇਣਾ ਮੇਰਾ ਕੰਮ ਨਹੀਂ, ਇਹ ਮੇਰੀ ਟਰਮਸ ਆਫ ਰੈਫਰੈਂਸ 'ਚ ਨਹੀਂ ਹੈ, ਇਸ ਲਈ ਮੈਂ ਨਹੀਂ ਕਰਾਂਗਾ, ਇਹ ਹੋਰ ਕਮੇਟੀਆਂ ਅਪੁਆਇੰਟ ਕਰਕੇ ਕਰੋ। ਪਰ ਭਗਤ ਬੇਕਸੂਰ ਸੀ, ਭਗਤ ਕਸੂਰਵਾਰ ਨਹੀਂ ਸੀ, ਉਹਦੇ ਵੇਲੇ ਉਹਦੇ ਟਰਮਸ ਆਫ ਰੈਫਰੈਂਸ ਦੇ ਵਿੱਚ ਆ ਗਿਆ। ਔਰ ਬੜੇ ਅਫਸੋਸ ਦੀ ਗੱਲ ਹੈ ਕਿ ਉਹੀਓ ਮਿਸ਼ਰਾ ਸਾਹਿਬ ਬਾਅਦ ਦੇ ਵਿੱਚ ਚੀਫ ਜਸਟਿਸ ਆਫ ਇੰਡੀਆ ਬਣੇ, ਔਰ ਉਸ ਤੋਂ ਬਾਅਦ ਰਿਟਾਇਰ ਹੋਣ ਤੋਂ ਬਾਅਦ ਉਹ ਕਾਂਗਰਸ ਦਾ MP ਬਣੇ। ਕਾਂਗਰਸ ਪਾਰਟੀ ਦੀ ਸੇਵਾ ਕਰਕੇ ਉਹਨਾਂ ਨੂੰ ਬਚਾਉਣ ਲਈ ਉਹਨਾਂ ਨੂੰ ਰਿਵਾਰਡ ਦਿੱਤਾ ਗਿਆ ਕਿ ਕਾਂਗਰਸ ਪਾਰਟੀ ਦਾ ਉਸਨੂੰ MP ਬਣਾਇਆ ਗਿਆ। ਇਹ ਹਾਲ ਇੱਥੇ ਸਾਡੇ ਨਾਲ ਹੋਇਆ, ਔਰ ਇਹ ਹਾਲ ਸਾਡੇ ਨਾਲ ਅਜੇ ਤੱਕ ਹੋ ਰਿਹਾ। ਇਹੋ ਜੋ ਇਹ ਕਤਲ ਕਰਨ ਵਾਲੇ, ਇਹ ਸਿੱਖਾਂ ਨੂੰ ਮਾਰਨ ਵਾਲੇ, ਇਹ ਪੋਚਾ ਫੇਰਨ ਵਾਲੇ, ਸਭ ਨੂੰ ਉੱਚੀਆਂ ਤੋਂ ਉੱਚੀਆਂ ਪਦਵੀਆਂ, ਔਰ ਪੀੜਤਾਂ ਨੂੰ ਕੋਈ ਇਨਸਾਫ ਨਹੀਂ।